ਹਾਂਜੀ ਬਾਬਾ ਜੀ, ਵਾਹ ਖਾਲਸਾ ਵਾਹ ਜੀ ਫਤਿਹ ਜੀ।
ਵਾਹ ਖਾਲਸਾ ਜੀ ਵਾਹ ਜੀ ਫਤਿਹ।
ਅਸੀਂ ਤੁਹਾਤੋਂ ਹੁਣ ਭਗਤ ਬਾਣੀ ਦੇ ਜਿੰਨੇ ਸ਼ਬਦ ਹਨ ਉਹਨਾਂ ਬਾਰੇ ਜਿਹੜਾ ਅਰਥ ਬੋਧ ਹੈ ਉਹ ਤੁਹਾਤੋਂ ਅਸੀਂ ਗਿਆਨ ਪ੍ਰਾਪਤ ਕਰਾਂਗੇ, ਪਰ ਇਸ ਤੋਂ ਪਹਿਲਾਂ ਤੁਸੀਂ ਸਾਨੂੰ ਭਗਤ ਬਾਣੀ ਬਾਰੇ ਦੱਸੋ ਕਿ ਭਗਤ ਬਾਣੀ ਕਿਸ ਤਰ੍ਹਾਂ ਗੁਰਬਾਣੀ ਵਿਚ ਦਰਜ ਹੋਈ ਹੈ। ਆਪ ਦੀ ਜੋ ਖੋਜ ਹੈ ਉਹਦੇ ਹਿਸਾਬ ਨਾਲ ਸਾਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਇਹ ਸਾਡੇ ਕੋਲ ਭਗਤ ਬਾਣੀ ਆਈ ਹੈ।
ਭਗਤ ਬਾਣੀ ਤਾਂ ਵੈਸੇ ਭਗਤਾਂ ਦੇ ਜਿਹੜੇ ਲਿਖੇ ਸ਼ਬਦ ਸੀ ਉਦੋਂ ਆਮ ਲੋਕਾਂ ਨੇ ਉਦੋਂ ਜਿਹੜੇ ਧਾਰਮਿਕ ਆਦਮੀ ਹੁੰਦੇ ਸੀਗੇ ਇੱਕ ਦੂਜੇ ਤੇ ਜਾ ਕੇ ਲੈ ਆਉਂਦੇ ਤੇ ਗਾਹ ਕੋਈ ਨਵੀਂ ਗੱਲ ਕਿਸੇ ਨੇ ਕਹੀ ਹੈ ਗਾਹ ਤੇ ਗਾਹ ਪਹੁੰਚਦੀ ਰਹਿੰਦੀ ਸੀ। ਲਿਖਤ ਰੂਪ ਦੇ ਵਿਚ ਵੀ ਸੀਗੀ, ਚਲੇ ਜਾਂਦੀ ਸੀ ਇਸ ਗੱਲ ਤੇ ਰਹਿੰਦੇ ਤੇ ਚੱਕਰਵਰਤੀ ਜਿਹੜੇ ਲੋਕ ਘੁੰਮਦੇ ਤੇ ਐਵੇਂ ਦੀ ਨੀ ਘੁੰਮਦੇ, ਉਹ ਤਾਂ ਕਿਸੇ ਪਰਪਜ ਵਾਸਤੇ ਘੁੰਮਦੇ ਸੀ ਕਿਤੋਂ ਕੋਈ ਚੀਜ਼ ਮਿਲੇ। ਹੁਣ ਮੰਗਦੇ ਅਮਰਪੁਰ ਘੁੰਮਣ ਲੱਗ ਗਏ, ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਖੁਦ ਚਲੋ ਕੀਤਾ ਨਾ ਟੂਰ ਸਾਰੇ ਜਿਹਨੂੰ ਇਹ ਉਦਾਸੀਆਂ ਦਾ ਨਾਂ ਦਿੰਦੇ ਨੇ, ਉਹਨਾਂ ਨੇ ਆਪ ਜਾ ਕੇ ਉਹ ਭਗਤਾਂ ਦੀ ਬਾਣੀ ਉਥੋਂ ਕਲੈਕਟ ਕੀਤੀ ਹੈ ਜਿੱਥੇ ਜਿੱਥੇ ਹੋਏ ਨੇ ਜਿੱਥੇ ਜਿੱਥੇ ਉਹਨਾਂ ਦੇ, ਪਰ ਇਹ ਵੀ ਦੇਖਿਆ ਜਾ ਕੇ ਉਹਨਾਂ ਨੇ ਅਸਲ ਦੇ ਵਿਚ ਉਹ ਕਹਿੰਦੇ ਨੇ ਸਿੱਧਾ ਨੂੰ ਗੁਰਮੁਖ ਖੋਜ ਚ ਭਾਏ ਹੋਇਆ ਸੀ। ਅਸੀਂ ਗੁਰਮੁਖਾਂ ਦੀ ਖੋਜ ਕਰਦੇ ਹਾਂ ਕਿਸੇ ਦੇ ਡੇਰੇ ਤੇ ਜਿਹੜੇ ਪਿਛਲੇ ਅਸਥਾਨ ਸੀ ਭਗਤਾਂ ਦੇ, ਕਿਸੇ ਦੇ ਕੋਈ ਬੰਦਾ ਐਸਾ ਹੋਵੇ ਜਿਹਨੂੰ ਗੁਰਮਤ ਦਾ ਥੋੜਾ ਬਹੁਤ ਸਮਝ ਹੋਵੇ, ਕਿਉਂਕਿ ਉਸ ਵੇਲੇ ਭਗਤ ਬਾਣੀ ਦੇ ਅਰਥ ਨਹੀਂ ਸੀ ਲੋਕਾਂ ਕੋਲ, ਅਰਥ ਇਸੇ ਤਰੀਕੇ ਨਾਲ ਵਿਗਾੜਦੇ ਤੇ ਜਿਵੇਂ ਹੁਣ ਵਿਗਾੜੇ ਹੋਏ ਨੇ ਪੰਡਿਤ ਨੇ ਕਹਿੰਦੇ। ਪੰਡਿਤ ਦਾ ਨੈਟਵਰਕ ਬਹੁਤ ਤਕੜਾ ਸੀ ਨਾ, ਭਗਤਾਂ ਦਾ ਨੈਟਵਰਕ ਕਿੱਥੇ, ਭਗਤਾਂ ਨੇ ਦੱਸਦੇ ਲੋਕਾਂ ਕੋਲ ਚਲੇ ਵੀ ਗਏ, ਕਈਆਂ ਨੂੰ ਸਮਝ ਆਈ ਕਈਆਂ ਨੂੰ ਨਾ ਹੀ, ਪ੍ਰਚਾਰ ਇਹਨਾਂ ਨੇ ਕੀਤਾ ਸੀ ਪੰਡਿਤਾਂ ਨੇ ਪ੍ਰਚਾਰ ਕਰਤਾ, ਉਲਟਾ ਜਾਇਆ ਜਾਂ ਪ੍ਰਚਾਰ ਕਰਤਾ ਹੋ ਗਿਆ ਅਰਥ ਆ ਗਏ ਲੋਕਾਂ ਕੋਲ। ਗੁਰੂ ਨਾਨਕ ਦੇਵ ਜੀ ਨੇ ਆਪ ਬਾਣੀ ਇਕੱਠੀ ਕੀਤੀ ਹੈ ਸਾਰੀ ਇਕੱਠੀ ਕਰੀ ਹੈ ਨਾਲ ਰੱਖੀ ਹੈ, ਇਸ ਕਰਕੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚੋਂ ਸਾਰੇ ਭਗਤਾਂ ਦੀ ਬਾਣੀ ਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਹਿੰਟ ਮਿਲਦਾ, ਹਿੰਟ ਦੱਸਦਾ ਵੀ ਹਾਂ ਜਿਵੇਂ ਆਪ ਕਿਉਂਕਿ ਦਾਲ ਜਿਹੜੀ ਗੱਲ ਹੈ ਗੁਰੂ ਦੇਵ ਤੋਂ ਲਈ ਹੋਈ ਹੈ ਦਾਲ ਨੀ ਸੀ ਕਹੀ, ਕਬੀਰ ਨੇ ਅਰਧ ਅਰਧ ਸਮਾਨਾ ਕਿਹਾ ਸੀ, ਤੁਸੀਂ ਅਰਧ ਅਰਧ ਸਮਾਨਾ ਦੁਆਪਰ ਦੇ ਵਿੱਚ ਗਰਭ ਜਾ ਕੇ ਅੱਧਾ ਮਾਇਆ ਜੀ ਰਚ ਗਿਆ ਅੱਧਾ ਰਹਿ ਗਿਆ। ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਤੋਂ ਗਾਹਾਂ ਪੋਤੀ ਭਗਤ ਬਾਣੀ ਦੀ ਚਲਦੀ ਰਹੀ ਇਹ, ਫਿਰ ਪੰਜਵੇਂ ਪਾਤਸ਼ਾਹ ਦੇ ਹਾਂ ਜੇ ਬਾਣੀ ਆਈ ਨੇ ਤਾਂ ਗੁਰੂ ਨਾਨਕ ਦੇ ਕੋਲ ਤਾਂ ਸਿਰਫ ਫਰੀਦ ਦੀ ਬਾਣੀ ਦੀ ਸੀ, ਫਰੀਦ ਦੀ ਬਾਣੀ ਉਦੋਂ ਸੀ ਹੋਰੀ ਭਗਤਾਂ ਦੀ ਲਿਸਟ ਵਿੱਚ ਫਰੀਦ ਦਾ ਨੂੰ ਕਿਤੇ ਨਹੀਂ ਆਉਂਦਾ, ਜਿਹੜੀ ਲਿਸਟ ਆਉਂਦੀ ਹੈ ਨਾ ਭਗਤਾਂ ਦੀ ਜਿਹਨੂੰ ਵੀ ਆਉਂਦੀ ਹੈ ਨਾ ਉਪਦੇਵ ਦਾ ਚੰਦਨ ਨਾਂ ਆਉਂਦਾ ਧਨੇ ਦਾ ਵੀ ਨਾਂ ਆਉਂਦਾ ਫਰੀਦ ਦਾ ਵੀ ਨਾਂ ਆਉਂਦਾ ਕਿਤੇ, ਹਾਲਾਂਕਿ ਫਰੀਦ ਜਿਹੜਾ ਹੈਗਾ ਪੰਜਾਬ ਦਾ ਸੀ ਪੱਛਮੀ ਨੇੜੇ ਦਾ ਸੀ ਆਪਣੇ ਇਹਦਾ ਨਾਂ ਆਉਣਾ ਚਾਹੀਦਾ ਸੀ ਇਹਦਾ ਨਹੀਂ ਆਇਆ, ਇਹ ਤਾਂ ਸਾਫ ਜਿਹਾ ਆ ਰਿਹਾ ਵੀ ਇਹ ਗੁਰੂ ਨਾਨਕ ਦੇਵ ਤੋਂ ਬਾਅਦ ਹੀ ਇਹ ਸਮਝੋ ਗੁਰੂ ਅਮਰਦਾਸ ਵੇਲੇ ਹੀ ਸ਼ਾਇਦ ਇਹਦੀ ਇਹਦਾ ਸੰਪਰਕ ਹੋਇਆ ਗੁਰੂ ਘਰ ਨੂੰ, ਜਾਂ ਗੁਰੂ ਨਾਨਕ ਦੇਵ ਜੀ ਉਧਰ ਗਏ ਨੇ ਬੱਕੇ ਵੱਲ ਉਦੋਂ ਇਹ ਥੋੜੀ ਉਮਰ ਹੋਣੀ ਹੈ ਉਦੋਂ ਇਹ ਸਾਧੂਆਂ ਦੇ ਕੋਲ ਤਾਂ ਰਹਿੰਦਾ ਹੀ ਸੀ, ਪਰ ਇਹਦੀ ਲਗਨ ਸੀਗੀ ਇਹ ਗੁਰੂ ਨਾਨਕ ਤੋਂ ਕੋਲ ਸਿੱਖ ਕੇ ਸਮਝ ਕੇ ਇਹ ਇੱਧਰ ਨੂੰ ਚੱਲ ਪਿਆ, ਗੁਰੂ ਘਰ ਤੋਂ ਹੀ ਮਿਲੀ ਹੋਈ ਹੈ ਇਹਨੂੰ ਜੋ ਵੀ ਕੁਛ ਮਿਲਿਆ ਹੋਇਆ, ਕਿਉਂਕਿ ਇਸਲਾਮ ਦੇ ਵਿੱਚ ਇਹ ਗੱਲ ਹੈ ਨੀ, ਇਸਲਾਮ ਚ ਨੀ ਹੈ ਇਸਲਾਮ ਦੇ ਗ੍ਰੰਥਾਂ ਚ ਗੱਲ ਹੀ ਨੀ ਹੈ, ਨਹੀਂ ਤਾਂ ਕੋਈ ਸੋਰਸ ਹੀ ਨੀ ਹੈ ਫਰੀਦ ਨੂੰ ਮਿਲਣ ਦਾ, ਕੋਈ ਸੋਰਸ ਹੀ ਨੀ ਹੈ ਕਬੀਰ ਨੂੰ ਮਿਲਣ ਦਾ ਸੋਰਸ ਹੈਗਾ ਸਾਡੇ ਕੋਲ, ਕਬੀਰ ਨੇ ਆਪ ਦੱਸਿਆ ਵੀ ਮੈਂ ਉੱਥੇ ਗਿਆ ਬਹੁਤ ਸਾਰੇ ਉੱਥੇ ਗ੍ਰੰਥ ਪੜ੍ਹੇ ਉੱਥੋਂ ਮੈਨੂੰ ਪਤਾ ਲੱਗਿਆ, ਉਹ ਤਾਂ ਗੁਰਬਾਣੀ ਚ ਦਰਜ ਹੈ ਗੱਲ
ਠੀਕ ਹੈ।
ਫਰੀਦ ਨੂੰ ਕਿੱਥੋਂ ਪਤਾ ਲੱਗਿਆ, ਬਾਕੀ ਹੋਰ ਕਿਸੇ ਨੇ ਪਤਾ ਲੱਗਿਆ ਕਿਸੇ ਵੀ ਘਰ ਚੱਲੇ ਦੀ ਗਈ ਇਹ ਗੱਲ ਕਿਉਂਕਿ ਕਬੀਰ ਨੇ ਕਿਹਾ ਕਿ ਗੁਰਦੀਪ ਦੀ ਬਸ ਕਬੀਰ ਕੋ ਲੈ ਹੋ ਬਸ ਸੰਭਾਲ ਕਬੀਰ ਦੀ ਸੰਸਾਰ ਕੋ ਦੀਦੀ ਸੰਸਾਰ ਕੋ ਲੈ ਜਿਸ ਵਿੱਚ ਸੰਭਾਲ ਸੰਸਾਰ ਨੂੰ ਕਬੀਰ ਨੇ ਦਿੱਤੀ ਇਹ ਗੱਲ ਇਹ ਗੁਰਬਾਣੀ ਦਰਜ ਹੈ ਫਰੀਦ ਨੂੰ ਇਹ ਮੰਨਣਾ ਕਿ ਫਰੀਦ ਪਹਿਲਾਂ ਦਾ ਇਹ ਮੇਰਾ ਖਿਆਲ ਹੈ ਐਵੇਂ ਭੁਲੇਖਾ ਖਾਧਾ ਹੋਇਆ ਆ ਫਰੀਦ ਜਿਹੜੇ ਪਹਿਲੇ ਸੀ ਫਰੀਦ ਦੀ ਗੱਦੀ ਪਹਿਲਾਂ ਚੱਲਦੀ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਵਿਦਵਾਨਾਂ ਦਾ ਭੁਲੇਖਾ ਖਾਧਾ ਹੋਇਆ ਉਹਨਾਂ ਨੇ ਗੁਰਬਾਣੀ ਦੀ ਇਤਿਹਾਸ ਪੜ੍ਹੇ ਨੇ ਗੁਰਬਾਣੀ ਆਪਣੇ ਆਪ ਚ ਇਤਿਹਾਸ ਵੀ ਹੈ
ਹਾਂਜੀ
ਆਪਣੇ ਆਪ ਹੀ ਗੁਰਬਾਣੀ ਜਿੱਦੀ ਸਾਨੂੰ ਇਤਿਹਾਸ ਚਾਹੀਦਾ ਗੁਰਬਾਣੀ ਦਾ ਗੁਰਬਾਣੀ ਪਿਆ ਹੈ ਸਾਨੂੰ ਲੋੜ ਨਹੀਂ ਕਿਤੇ ਬਾਹਰ ਭੱਜਣ ਦੀ ਜਿਹੜਾ ਇਤਿਹਾਸ ਬਾਹਰ ਲਾਏ ਪੜ੍ਹਦੇ ਨੇ ਉਹ ਸਮਾਂ ਪੈਣਾ ਅਸਰ ਬਹੁਤ ਹੈ ਗੁਰਬਾਣੀ ਤੇ ਉਹ ਸ਼ੱਕੇ ਖੜੇ ਕਰਦਾ
ਹਾਂਜੀ
ਕਿੰਨਾ ਇਤਿਹਾਸ ਚਾਹੀਦਾ ਸਾਨੂੰ ਗੁਰਬਾਣੀ ਆਲਰੇਡੀ ਪਿਆ ਕੋਈ ਬਾਹਰ ਚੱਕਣ ਦੀ ਲੋੜ ਨਹੀਂ
ਠੀਕ ਹੈ ਜੀ